जिंदगानी कर ले सफल तू कर दान सेवा वाहेगुरु ते आके। जिंदगानी कर ले सफल तू कर दान सेवा वाहेगुरु ते आके। पल पल पूंजी कटे साह दी पल पल पूंजी कटे साह दी कदे सोचिया ध्यान लगा के। जिंदगानी कर ले सफल तू कर दान सेवा वाहेगुरु ते आके। कर दिए तेरे नाल टेड है कर दिए तेरे नाल टेड है।
सिकर ते पैर टल जावना चारक दिना दी बस खेड है चारक दिना दी बस खेड है।
अथरी जवानी फिरे शूक दी कर दिए तेरे नाल टेड है कर दिए तेरे नाल टेड है। वो बीतिया वक्त हाथ आवे ना हो बीतिया वक्त हाथ आवे ना सच दस गए सियाने समझा के।
जिंदगानी कर ले सफल तू कर दान सेवा वाहेगुरु ते आके।
जिंदगानी कर ले सफल तू कर दान सेवा वाहेगुरु ते आके। वो बैंक बुक वेख फिरे फुलिया मन तेनू हो गया जायदाद दा मन तेनू हो गया जायदाद दा।
अपना ख्याल फिरे फुलिया अन्नदाता बनदा औलाद दा अन्नदाता बनदा औलाद दा।
वो बैंक बुक वेख फिरे फुलिया मन तेनू हो गया जायदाद दा मन तेनू हो गया जायदाद दा।
अपना ख्याल फिर भुलिया अन्नदाता बनदे औलाद दा अन्नदाता बनदे औलाद दा।
ओ छड के खजाने कारू तुरिया हो छड के खजाने खारू तुरिया खाली दुनिया नू हाथ दखला के।
जिंदगानी कर ले सफल तू कर दान वाहेगुरु नाम ते आके।
ओ जिंदगानी कर ले सफल तू कर दान सेवा वाहेगुरु ते आके। मानुस जन्म दरु लब है मिलदा नहीं है वार वार है मिलदा नहीं है वार वार है।
सिरा प
मानस जन्म दुर्लभ है, मिलदा नहीं है वार वार है, मिलदा नहीं है वार वार है।
सेवा पुन दान कर बंदगी भव जलो हो बड़ा जे पार है, भव जलो हो बड़ा जे पार है।
खट ले जहान विचों नेकिया हो, खट ले जहान विचों नेकिया, कोई पर उपकार कमा के।
जिंदगानी कर ला सफल तू कर, दान सेवा वाहिगुरु त्याके।
जिंदगानी कर ला सफल तू कर, दान सेवा वाहिगुरु त्याके। मनी बैठा परवात तू, जिनू मनी बैठा परवात तू।
सोचता मैं दुनिया नू जितदा, जिंदगी च खाई जाने मात तू, जिंदगी च खाई जाने मात तू।
घोर आया डेरा मेरे सज्जना, जिनू मनी बैठा परवात तू, जिनू मनी बैठा परवात तू।
सोचता
मौके सिर मौके नू संभाल ले, हो मौके सिर मौके नू संभाल ले, पिछों लभना नी कुछ पछता के।
जिंदगानी कर ला सफल तू कर, दान सेवा वाहिगुरु त्याके।
जिंदगानी कर ले सफल तू कर, दान सेवा वाहिगुरु त्याके। सच्चियां पमद्दी गल्ला कह रहे है, सच्चियां पमद्दी गल्ला कह रहे है।
मुड़ के कदे भी आवे हाथ ना, पानी जेड़ा पुला है तो वह रहा, पानी जेड़ा पुला है तो वह रहा।
हो सोलाया ने ठीक लीका पत्थरी, सच्चियां पमद्दी गल्ला कह रहे है, सच्चियां पमद्दी गल्ला कह रहे है। दीवाने चमकौर ने, हो संधु ते दीवाने चमकौर ने, सच दसिया सुरा बिच गा के।
जिंदगानी कर ला सफल तू कर, दान सेवा वाहिगुरु त्याके।
जिंदगानी कर ले सफल तू कर, दान सेवा वाहिगुरु त्याके। जिंदगानी कर ले सफल तू कर, दान सेवा वाहिगुरु त्याके।
रहमतां दे सागर मेहरां दे साईं, सब दे मन दीआं मुरादां पूरियां करन वाले सतगुरु गुरु ग्रंथ साहिब महाराज जी दे पावन पवित्र चरणां विच संगत रूप विच सभायमान गुरु सरूप गुरु खालसा जी समां मिले। शाम दे दीवान विच कुछ मिनटां लई आप जी दे दर्शन दीदार करदे हुए आप जी नाल गुरमत दे विचारां दी सांझ आरंभ करके गुरु इतिहास का वह पन्ना आप जी ने साझा किया जाए जो आप पिछले दिनों तो कई दिनों तो पढ़ते आ रहे। इस तो पहला कि मैं अपने विचार इतिहास से उस पन्ने ते केंद्रित करा, आप सरवण कर रहे थे दुनिया की हकीकत, मनुखी जीवन का सच, ਐ ਮਨੁੱਖ ਜੇ ਤਾਂ ਆਪਣੇ ਜਨਮ ਨੂੰ ਸਫਲਾ ਕਰਨੇ ਤਾਂ ਤਿੰਨ ਤਰੀਕੇ ਨਾਲ ਹੁੰਦੇ, ਜਾਂ ਸੇਵਾ ਕੀਤੀਆਂ, ਜਾਂ ਦਾਨ ਕੀਤੀਆਂ, ਜਾਂ ਨਾਮ ਜਪਿਆ। ਸੱਚਮੁੱਚ 84 ਲੱਖ ਜੂਨ ਵਿੱਚੋਂ ਮਨੁੱਖਾ ਜੂਨ ਨੂੰ ਇਸੇ ਕਰਕੇ ਉੱਤੋਂ ਮੰਨਿਆ ਗਿਆ ਕਿ ਇਹ ਜੀਵਨ ਵਿੱਚ ਆ ਕੇ ਮਨੁੱਖ ਤਿੰਨੇ ਕਾਰਜ ਕਰ ਸਕਦਾ, ਨਾਮ ਵੀ ਜਪ ਸਕਦਾ, ਸੇਵਾ ਵੀ ਕਰ ਸਕਦਾ ਅਤੇ ਦਾਨ ਵੀ ਕਰ ਸਕਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਬਹੁਤ ਵੱਡੀ ਸੇਵਾ ਕਰਨ ਵਾਲੇ ਭਾਈ ਨੰਦ ਲਾਲ ਗੋਇਆ ਜੀ ਨੂੰ ਇੱਕ ਵਾਰੀ ਕਿਸੇ ਨੇ ਸਵਾਲ ਕੀਤਾ, ਭਾਈ ਨੰਦ ਲਾਲ ਮਨੁੱਖ ਦੁਨੀਆਂ ਵਿੱਚ ਕਿਉਂ ਆਉਂਦਾ ਹੈ, ਮਨੁੱਖ ਦਾ ਦੁਨੀਆਂ ਵਿੱਚ ਆਉਣ ਦਾ ਸਬੱਬ ਕਿਵੇਂ ਬਣਦਾ, ਕਾਰਨ ਕੀ ਹੈ, ਕਿਹੜੇ ਪ੍ਰਯੋਜਨ ਵਾਸਤੇ ਮਨੁੱਖ ਜਨਮ ਧਾਰਦਾ ਹੈ। ਅਤੇ ਭਾਈ ਨੰਦ ਲਾਲ ਗੋਇਆ ਨੇ ਜਿਹੜੇ ਸ਼ਬਦ ਆਖੇ ਮੈਂ ਉਹਦਾ ਪੰਜਾਬੀ ਵਿੱਚ ਤਰਜਮਾ ਕਰਨ ਲੱਗਾ। ਭਾਈ ਨੰਦ ਲਾਲ ਜੀ ਕਹਿਣ ਲੱਗੇ ਨੇ ਕਿ ਇੱਕ ਨਾਮ ਜਪਣ ਦੀ ਇੱਛਾ, ਇੱਕ ਪ੍ਰਭੂ ਦੀ ਬੰਦਗੀ ਦੀ ਤਾਂਗ ਜਿਹੜੀ ਮੈਨੂੰ ਮਨੁੱਖਾ ਜਨਮ ਵਿੱਚ ਲਾਇਆ ਹੀ ਨਹੀਂ ਅਤੇ ਮੈਨੂੰ ਮਨੁੱਖਾ ਜਨਮ ਵਿੱਚ ਆਉਣ ਦੀ ਲੋੜ ਨਹੀਂ ਸੀ, ਨਾਮ ਜਪਣ ਵਾਸਤੇ ਕੇਵਲ ਮਨੁੱਖਾ ਜਨਮ ਧਾਰਨ ਕੀਤਾ। ਸਵਾਸ ਬੜੀ ਤੇਜ਼ੀ ਨਾਲ ਕਰਦੇ ਜਾ ਰਹੇ ਨੇ। ਮਹਾਰਾਜ ਬਾਣੀ ਵਿੱਚ ਬਚਨ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ, ਸਤਿਗੁਰੂ ਕਹਿੰਦੇ ਨੇ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ ਫੂਟੇ ਘੜ ਜੋ ਪਾਣੀ। ਜਿਵੇਂ ਤਿੜਕੇ ਹੋਏ ਘੜੇ ਵਿੱਚੋਂ ਪਾਣੀ ਘੜਦਾ ਪਤਾ ਨਹੀਂ ਲੱਗਦਾ, ਸਵਾਸਾਂ ਦੀ ਪੂੰਜੀ ਰੋਜ਼ ਘਟੀ ਜਾ ਰਹੀ ਹੈ ਅਤੇ ਸਾਨੂੰ ਮਨੁੱਖਾ ਜਨਮ ਇਸੇ ਕਰਕੇ ਮਿਲਿਆ। ਇਹ ਮਨੁੱਖ ਸਵਾਸਾਂ ਦੀ ਪੂੰਜੀ ਘੜਦੀ ਜਾ ਰਹੀ ਹੈ, ਉਸ ਪਰਮਾਤਮਾ ਦਾ ਨਾਮ ਜਪ। ਆਓ ਫਿਰ ਆਪਾਂ ਆਪਣੇ ਸਵਾਸਾਂ ਦਾ ਲਾਹਾ ਲਈਏ, ਨਾਮ ਜਪੀਏ। ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ। ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ, ਵਾਹਿਗੁਰੂ ਹੀ ਨਾਮ ਹੈ, ਵਾਹਿਗੁਰੂ ਹੀ ਸਿਮਰਨ ਹੈ, ਵਾਹਿਗੁਰੂ ਸਾਰੇ ਸੁੱਖਾਂ ਦਾ ਦਾਤਾ ਹੈ, ਵਾਹਿਗੁਰੂ ਸਾਰੇ ਦੁੱਖਾਂ ਦਾ ਇਲਾਜ ਹੈ। ਆਓ ਇਹਨਾਂ ਦਾਤਾਂ ਨੂੰ ਆਪਣੀ ਝੋਲੀ ਵਿੱਚ ਪਵਾਈਏ ਅਤੇ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਮਨਾਂ ਨੂੰ ਇਕਾਗਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੋੜੀਏ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੀ ਵਿਚਾਰ ਕਰਦੇ ਕਰਦੇ ਆਪਾਂ ਇੱਥੇ ਪਹੁੰਚੇ ਸੀ ਕਿ ਕਾਜੀ ਰੁਸਤਮ ਖਾਂ, ਮਜੰਗ ਮਹੱਲੇ ਦੇ ਰਹਿਣ ਵਾਲਾ ਲਾਹੌਰ ਦਾ ਕਾਜੀ, ਉਹਦੀ ਧਰਮ ਦੀ ਧੀ ਜੀ ਦਾ ਨਾਂ ਆਪਾਂ ਇਤਿਹਾਸ ਵਿੱਚੋਂ ਪੜ੍ਹ ਕੇ ਆਏ, ਕੌਲਾ ਕਮਲਾ ਵੀ ਕਿਹਾ। ਗੁਰੂ ਨਾਨਕ ਨੇ ਮਹਾਰਾਜ ਦੀ ਬਾਣੀ ਪੜ੍ਹਦੀ ਹੈ। ਕਾਜੀ ਨੂੰ ਜਦੋਂ ਪਤਾ ਲੱਗਾ ਮੇਰੀ ਬੇਟੀ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਹੈ, ਉਹਨੇ ਆਪਣੀ ਬੱਚੀ ਨੂੰ ਸਮਝਾਉਣ ਦਾ ਯਤਨ ਕੀਤਾ, ਲੇਕਿਨ ਕੌਲਾ ਦੇ ਮਨ ਉੱਤੇ ਗੁਰਬਾਣੀ ਦਾ ਪ੍ਰਭਾਵ ਪੈ ਗਿਆ। ਕਹਾਣੀ ਸਾਰੀ ਮੰਨਦੀ ਹੈ। ਉਹਨੇ ਪਿਤਾ ਜੀ ਨੂੰ ਕਹਿ ਦਿੱਤਾ, ਆਪਣੇ ਅੱਬਾ ਨੂੰ ਕਹਿ ਦਿੱਤਾ, ਪਿਤਾ ਜੀ ਤੁਸੀਂ ਵੀ ਬਾਣੀ ਪੜ੍ਹ ਕੇ ਵੇਖੋ, ਅੱਬਾ ਜਾਨ ਬਾਣੀ ਪੜ੍ਹੋ, ਵੇਖਿਓ ਬਾਣੀ ਪੜ੍ਹਿਆ ਕਿੰਨਾ ਆਨੰਦ ਆਇਆ। ਅਤੇ ਇਸਲਾਮ ਨੂੰ ਮੰਨਣ ਵਾਲੇ ਕੱਟੜ ਲੋਕਾਂ ਨੇ ਕਾਜੀ ਨੂੰ ਆਖਿਆ, ਲੋਕਾਂ ਨੂੰ ਉਪਦੇਸ਼ ਦਿੰਦਾ ਕੁਰਾਨ ਪੜ੍ਹਨ ਵਾਸਤੇ, ਨਵਾਜ਼ ਅਦਾ ਕਰਨ ਵਾਸਤੇ, ਕਾਬੇ ਵੱਲ ਮੂੰਹ ਕਰਕੇ ਸਿਜਦਾ ਕਰਨ ਵਾਸਤੇ, ਤੇਰੀ ਆਪਣੀ ਬੇਟੀ ਹੈ ਜਿਹੜੀ ਉਹ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਹੈ। ਅਤੇ ਉਸ ਬੱਚੀ ਵਾਸਤੇ ਫਿਰ ਮੌਤ ਦੀ ਸਜ਼ਾ ਦਾ ਐਲਾਨ ਹੋ ਗਿਆ, ਇਸ ਬੱਚੀ ਨੂੰ ਮਾਰ ਦਿਓ, ਇਹਦਾ ਜੀਵਨ ਦੀ ਲੀਲਾ ਨੂੰ ਮੁਕਾ ਦਿਓ। ਅਤੇ ਉਹ ਕੁੜੀ ਦੀਆਂ ਸਹੇਲੀਆਂ ਨੇ ਜਾ ਕੇ ਸਾਈਂ ਮੀਆਂ ਮੀਰ ਕੋਲ ਬੇਨਤੀ ਕੀਤੀ, ਕੌਲਾਂ ਦਾ ਜੀਵਨ ਖਤਰੇ ਵਿੱਚ ਹੈ। ਅਤੇ ਸਾਈਂ ਮੀਆਂ ਮੀਰ ਨੇ ਕੌਲਾਂ ਨੂੰ ਨਾਲ ਲਿਆ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਇਹਨੂੰ ਪਹੁੰਚ ਨਹੀਂ ਕਰ ਦਿੱਤਾ ਅਤੇ ਕਹਿ ਦਿੱਤਾ ਪਾਤਸ਼ਾਹ ਇਹ ਬੱਚੀ ਦਾ ਜੀਵਨ ਖਤਰੇ ਵਿੱਚ ਹੈ। ਹੁਣ ਇਹ ਬੱਚੀ ਨੂੰ ਕੋਈ ਬਚਾ ਨਹੀਂ ਸਕਦਾ, ਜੇ ਬੱਚੀ ਦੀ ਜਾਨ ਬਚਾ ਸਕਦਾ ਕੇਵਲ ਗੁਰੂ ਨਾਨਕ ਦਾ ਕਰ, ਸਤਿਗੁਰੂ ਪਾਤਸ਼ਾਹ ਇਸ ਬੱਚੀ ਦੇ ਜੀਵਨ ਦੀ ਰਾਖੀ ਕਰੋ। ਇਉਂ ਇਹ ਕੌਲਾਂ ਹੈ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆ ਕੇ ਸੇਵਾ ਕਰਨ ਲੱਗ ਗਈ। ਬਾਣੀ ਪੜ੍ਹਦੀ ਹੈ, ਸੇਵਾ ਕਰਦੀ ਹੈ, ਦਿਨ ਆਪਣੇ ਆਪ ਮਹੀਨਿਆਂ ਵਿੱਚ ਅਤੇ ਮਹੀਨੇ ਸਾਲਾਂ ਵਿੱਚ ਤਬਦੀਲ ਹੋਈ ਜਾ ਰਹੇ ਨੇ। ਮਨ ਦਾ ਬੜਾ ਟਕਾ ਹੈ, ਸਿੱਖ ਸੰਗਤਾਂ ਬੜੇ ਅਦਬ ਨਾਲ ਸਤਿਕਾਰ ਨਾਲ ਕੌਲਾਂ ਨੂੰ ਸੇਵਾ ਕਰਦਿਆਂ ਵੇਖਦੇ ਨੇ ਅਤੇ ਮਨ ਵਿੱਚ ਇਹ ਭਾਵਨਾ ਪੈਦਾ ਹੁੰਦੀ ਹੈ ਕਿ ਮੁਸਲਮਾਨ ਪਰਿਵਾਰ ਵਿੱਚ ਪੈਦਾ ਹੋਈ ਲੜਕੀ ਇੰਨੀ ਸੇਵਾ ਕਰਦੀ ਹੈ ਅਤੇ ਉਹ ਤੋਂ ਬਲਿਹਾਰ ਜਾਣ ਨੂੰ ਜੀ ਕਰਦਾ, ਤਨ ਹੈ ਇਹ ਬੱਚੀ, ਤਨ ਹੈ ਮੁਟਿਆਰ ਲੜਕੀ ਜਿਹੜੀ ਇੰਨੀ ਸੇਵਾ ਕਰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਰਹਿ ਕੇ ਬਹੁਤ ਵੱਡੀ ਸੇਵਾ ਕਮਾਉਂਦੀ, ਲੇਕਿਨ ਇੱਕ ਦਿਨ ਕੀ ਹੋਇਆ, ਮਨ ਦੀ ਅਵਸਥਾ ਦੀ ਕਹਾਣੀ ਹੈ। ਮਨ ਉਛਾਲ ਆ ਗਿਆ, ਮਨ ਵਿੱਚ ਛਾਲ ਮਾਰ ਗਿਆ, ਮਨ ਵਿੱਚ ਖਿਆਲ ਵੀ ਐਸਾ ਆਇਆ ਕਿ ਮਨੁੱਖ ਸੋਚਦਾ ਕਿ ਮਨ ਵਿੱਚ ਐਸਾ ਖਿਆਲ, ਏਡੀ ਉੱਚੀ ਥਾਂ 'ਤੇ ਜਾ ਕੇ ਇੰਨਾ ਨੀਵਾਂ ਖਿਆਲ ਮਨ ਵਿੱਚ ਆ ਸਕਦਾ, ਬੜਾ ਅਜੀਬ ਖਿਆਲ ਆਇਆ। ਅਚਨਚੇਤ ਮਨ ਵਿੱਚ ਕੈਸਾ ਖਿਆਲ ਆ, ਕਿਉਂਕਿ ਮਨ ਦੀ ਕਹਾਣੀ ਆਪਾਂ ਤੋਰੀ ਸੀ ਜਿਹੜੀ, ਮਨ ਕੀ ਹੈ, ਮਨ ਕਿੱਥੇ ਹੈ, ਮਨ ਦੀ ਅਵਸਥਾ ਕੀ ਹੈ, ਮਨ ਦੀ ਪਰਿਭਾਸ਼ਾ ਕੀ ਹੈ, ਕਹਾਣੀ ਤਾਂ ਸਾਰੀ ਮਨ ਨਾਲ ਜੁੜੀ ਹੋਈ ਹੈ। ਅਤੇ ਮੈਂ ਜ਼ਿਕਰ ਕਰਦਾ ਕਰਦਾ ਆਪ ਜੀ ਨੇ ਬਚਨ ਸਾਂਝੇ ਕਰਕੇ ਗਿਆ ਕਿ ਜਿੰਨਾ ਬੰਦਾ ਕਈ ਵਾਰੀ ਉੱਚੇ ਮੁਕਾਮ 'ਤੇ ਪਹੁੰਚਿਆ ਹੁੰਦਾ ਨਾ, ਗਲਤੀ ਵੀ ਓਡੀ ਵੱਡੀ ਕਰਦਾ। ਜਿਹੜਾ ਛੋਟਾ ਬੰਦਾ ਹੋਵੇਗਾ ਗਲਤੀ ਵੀ ਛੋਟੀ ਕਰੇਗਾ, ਜਦੋਂ ਬੰਦਾ ਵੱਡਾ ਹੋ ਜਾਏਗਾ ਗਲਤੀ ਵੀ ਵੱਡੀ ਕਰੇਗਾ ਜੇ ਕਰਨ ਲੱਗ ਜਾਏ। ਅਤੇ ਕਈ ਵਾਰੀ ਲੋਕ ਕਹਿੰਦੇ ਨੇ ਵੀ ਏਡਾ ਸਿਆਣਾ ਬੰਦਾ ਏਡੀ ਵੱਡੀ ਗਲਤੀ ਕਰ ਗਿਆ, ਗੱਲ ਸਾਰੀ ਮਨ ਦੀ ਹੈ, ਮਨ ਵਿੱਚ ਕੈਸਾ ਖਿਆਲ ਆ ਜਾਏ। ਹੁਣ ਕੌਲਾਂ ਦੇ ਮਨ ਵਿੱਚ ਐਸਾ ਖਿਆਲ ਆ ਗਿਆ, ਕਾਸ਼ ਮੇਰੀ ਕੁੱਖ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਰਗਾ ਬੇਟਾ ਪੈਦਾ ਹੋਵੇ। ਗੱਲ ਪੰਕਤੀ ਮੈਂ ਛੋਟੀ ਜਿਹੀ ਕਹੀ ਹੈ, ਲੇਕਿਨ ਇਹਦੇ ਅਰਥ ਬਹੁਤ ਵੱਡੇ ਨੇ। ਇੱਕ ਬੰਨੇ ਗੁਰਬਾਣੀ ਦਾ ਰੰਗ ਇਹਦੀ ਆਤਮਾ ਅਤੇ ਮਨ 'ਤੇ ਚੜਿਆ ਹੋਇਆ, ਲੇਕਿਨ ਇੱਕ ਬੰਨੇ ਮਨ ਵਿੱਚੋਂ ਇਹ ਖਿਆਲ ਪੈਦਾ ਹੋ ਗਿਆ, ਹਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਇਹਨੇ ਬੇਨਤੀ ਨਹੀਂ ਕੀਤੀ। ਉਹਦੇ ਮਨ ਵਿੱਚ ਖਿਆਲ ਆ ਗਿਆ ਅਤੇ ਮੈਂ ਮਨ ਦੀ ਤਰਜਮਾਨੀ ਕਹਿਣ ਵਾਸਤੇ ਇੱਕ ਛੋਟਾ ਜਿਹਾ ਪ੍ਰਮਾਣ ਕਹਿਣ ਲੱਗਾ। ਬੰਦੇ ਦਾ ਮਨ ਕਈ ਵਾਰੀ ਕਿਸ ਤਰੀਕੇ ਨਾਲ ਵੰਡ ਹੁੰਦਾ, ਕਦੇ ਉਹ ਕੁਝ ਸੋਚਦਾ ਅਤੇ ਕਦੇ ਉਹ ਕੁਝ ਸੋਚਦਾ। ਪਿਛਲੇ ਸਾਲਾਂ ਵਿੱਚ ਮੈਂ ਇੱਕ ਕਹਾਣੀ ਪੜ੍ਹੀ, ਅਜੀਤ ਅਖਬਾਰ ਵਿੱਚ ਛਪੀ ਸੀ। ਉਹਦਾ ਨਾਂ 'ਤੇ ਰੱਖਿਆ ਗਿਆ ਕੁਦਰਤ ਦੀ ਰਾਜਨੀਤੀ। ਉਹ ਕਹਾਣੀ ਦਾ ਲੇਖਕ ਸੀ ਰਾਮਦਾਸ ਬੰਗੜ, ਜਿਹੜਾ ਪੰਜਾਬ ਵਿੱਚ ਅਜੀਤ ਅਖਬਾਰ ਛਪਦਾ, ਉਹਦਾ ਉਹ ਸਭ ਆਫਿਸ ਦਾ ਇੰਚਾਰਜ ਹੈ ਸਮਰਾਲੇ ਤੋਂ। ਲੇਕਿਨ ਕਹਾਣੀ ਬੜੀ ਕਮਾਲ ਦੀ ਅਤੇ ਮਨ ਦੀ ਅਵਸਥਾ ਨੂੰ ਸਮਝਾਉਣ ਵਾਸਤੇ ਬੜੀ ਕਾਰਗਰ। ਕਹਿੰਦੇ ਨੇ ਵੀ ਇੱਕ ਬੰਦਾ ਨਾ ਰੱਬ ਦਾ ਨਾਂ ਲੈਂਦਾ ਲੈਂਦਾ ਬਾਹਰ ਖੇਤਾਂ ਵੱਲ ਘੁੰਮਦਾ ਘੁੰਮਣ ਜਾਂਦਾ ਸੀ ਅਤੇ ਨਾਲੇ ਨਾਮ ਜਪ ਲੈਣਾ, ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ, ਆਪਣੀ ਪੰਧ ਨੂੰ ਮੁਕਾਉਂਦਾ ਜਾਣਾ ਅਤੇ ਬਹੁਤ ਦੂਰ ਤੋਂ ਜਾ ਕੇ ਫਿਰ ਨਾਮ ਜਪਦੇ ਜਪਦੇ ਨੇ ਆ ਜਾਣਾ। ਮਨ ਦੀ ਇਕਾਗਰਤਾ ਅਤੇ ਕੁਦਰਤ ਦੇ ਨਜ਼ਾਰਿਆਂ ਨੂੰ ਵੇਖਣਾ, ਕਿਤੇ ਖੜ੍ਹੇ ਹੋਏ ਫੁੱਲ, ਕਿਤੇ ਲਹਿਰਾਂ ਹੁੰਦੀਆਂ ਫਸਲਾਂ ਸਨ ਜਿਹੜੀਆਂ ਉਹਨਾਂ ਨੂੰ ਵੇਖਣਾ, ਕਿਤੇ ਵਗਦੇ ਪਾਣੀ ਨੂੰ ਵੇਖਣਾ। ਉਹਨੇ ਕੁਦਰਤ ਤੋਂ ਬਲਿਹਾਰ ਜਾਣਾ ਅਤੇ ਤੁਰੇ ਜਾਂਦੇ ਦੇ ਇੱਕ ਵਾਰੀ ਨਿਗਾਹ ਪੈ ਗਈ ਇੱਕ ਕੀੜੀਆਂ ਦਾ ਭੌਣ ਹੈ। ਆਮ ਆਪਣੇ ਪਿੰਡਾਂ ਵਿੱਚ ਖੇਤਾਂ ਵਿੱਚ ਕੀੜੀਆਂ ਦੇ ਭੌਣ ਹੁੰਦੇ ਨੇ, ਆਪਾਂ ਜਾਣਦੇ ਹਾਂ ਇਸ ਗੱਲ ਨੂੰ, ਜਿਹੜੇ ਪਿੰਡਾਂ ਵਿੱਚੋਂ ਖੇਤੀ ਕਰਦੇ ਆਏ ਕੀੜੀਆਂ ਦਾ ਭੌਣ। ਅਤੇ ਮਨ ਵਿੱਚੋਂ ਖਿਆਲ ਆ ਗਿਆ ਇਹ ਕੀੜੀਆਂ ਨੂੰ ਖਾਣ ਨੂੰ ਤਾਂ ਕੁਝ ਮਿਲਦਾ ਨਹੀਂ, ਫਸਲ ਵੇਲੇ ਤਾਂ ਮਿਲ ਜਾਂਦਾ ਹੋਵੇਗਾ ਜਦੋਂ ਅੰਨ ਪੱਕਦਾ, ਕਣਕ ਦੀ ਫਸਲ ਪੱਕੀ ਹੁੰਦੀ ਹੈ, ਮੱਕੀ ਦੀ ਫਸਲ ਪੱਕੀ ਹੁੰਦੀ ਹੈ, ਉਦੋਂ ਤਾਂ ਕੁਝ ਮਿਲ ਜਾਂਦਾ। ਆਮ ਇਹ ਕੀ ਖਾਂਦੀਆਂ ਹੁੰਦੀਆਂ? ਅਤੇ ਮਨ ਵਿੱਚੋਂ ਖਿਆਲ ਪੈਦਾ ਹੋ ਗਿਆ ਮੈਂ ਆਉਂਦਾ ਤਾਂ ਰੋਜ਼ ਹਾਂ, ਕਿਉਂ ਨਾ ਫਿਰ ਘਰੋਂ ਮੈਂ ਤਿਲ ਚੌਲੀ ਲੈ ਕੇ ਆਵਾਂ, ਇਹ ਕੀੜੀਆਂ ਦੇ ਭੌਣ 'ਤੇ ਤਿਲ ਚੌਲੀ ਪਾ ਦਿਆਂਗਾ। ਤੁਸੀਂ ਆਮ ਪਿੰਡਾਂ ਵਿੱਚ ਕਿਸੇ ਦੇ ਦੱਸੇ 'ਤੇ ਵੀ ਐਸਾ ਕੁਝ ਕਰਦਿਆਂ ਵੇਖਿਆ ਹੋਏਗਾ। ਅਤੇ ਕਹਾਣੀ ਦਾ ਨਾਂ ਸੀ ਕੁਦਰਤ ਦੀ ਰਾਜਨੀਤੀ। ਮੈਂ ਮਨ ਦੀ ਅਵਸਥਾ ਨੂੰ ਸਮਝਾਉਣ ਲੱਗਾ ਵੀ ਮਨ ਕੀ ਹੈ, ਮਨ ਵਿੱਚ ਕੈਸੇ ਕੈਸੇ ਖਿਆਲ ਆਉਂਦੇ ਨੇ। ਮਨ ਵਿੱਚ ਖਿਆਲ ਆ ਗਿਆ ਇਹ ਕੀੜੀਆਂ ਦੇ ਖਾਣ ਵਾਸਤੇ ਮੈਂ ਤਿਲ ਚੌਲੀ ਲੈ ਕੇ ਆਵਾਂ, ਕੁਝ ਕਣਕ ਦੇ ਦਾਣੇ ਦਲੀਆ ਲੈ ਆਵਾਂ, ਕੁਝ ਇਹਨੂੰ ਸ਼ਬਦਾਨ ਦੇ ਲਓ। ਅਤੇ ਉਹਨੇ ਘਰ ਵਿੱਚੋਂ ਦਲੀਆ ਲਿਆਉਣਾ ਸ਼ੁਰੂ ਕੀਤਾ ਅਤੇ ਕੀੜੀਆਂ ਦੇ ਭੌਣ 'ਤੇ ਪਾ ਜਾਣਾ। ਹੁਣ ਕੀੜੀਆਂ ਦੇ ਭੌਣ 'ਤੇ ਪਾ ਜਾਣਾ ਅਤੇ ਖਾ ਲੈਣਾ। ਕਹਾਣੀਕਾਰ ਕਹਿੰਦਾ ਕਿ ਉਹਨਾਂ ਕੀੜੀਆਂ ਨੇ ਮਨ ਵਿੱਚ ਸੋਚਿਆ ਬੰਦਾ ਬੜਾ ਧਰਮਾਤਮਾ ਹੈ, ਬੰਦਾ ਬੜਾ ਧਰਮੀ ਹੈ, ਇਹ ਸਾਡੇ 'ਤੇ ਇੰਨਾ ਪਰਉਪਕਾਰ ਕਰਦਾ, ਇਹ ਸਾਡਾ ਇੰਨਾ ਭਲਾ ਕਰਦਾ ਕਿ ਸਾਨੂੰ ਖਾਣ ਵਾਸਤੇ ਦਲੀਆ ਪਾ ਕੇ ਜਾਂਦਾ, ਤਿਲ ਚੌਲੀ ਪਾ ਕੇ ਜਾਂਦਾ। ਅਤੇ ਕਹਾਣੀਕਾਰ ਕਹਿੰਦਾ ਕਿ ਉਹਨਾਂ ਕੀੜੀਆਂ ਨੇ ਮਨ ਵਿੱਚ ਫੈਸਲਾ ਕੀਤਾ, ਇਹ ਵਿਚਾਰਾ ਐਡੀ ਦੂਰ ਤੁਰ ਕੇ ਆਉਂਦਾ ਸਾਡੇ 'ਤੇ ਦਲੀਆ ਪਾਉਣ ਵਾਸਤੇ, ਐਡਾ ਸਫ਼ਰ ਤੈਅ ਕਰਦਾ, ਕਿਉਂ ਨਾ ਇਹਦੇ ਘਰ ਜਾ ਕੇ ਅਸੀਂ ਭਾਉਣ ਲਾ ਲਈਏ, ਇਹਦੀ ਵਾੜ 'ਤੇ ਨਹੀਂ ਪਏਗੀ। ਮਨ ਦੀ ਅਵਸਥਾ ਦੀ ਕਹਾਣੀ, ਮਨ ਵਿੱਚ ਭਾਵਨਾ ਨਾਲ ਦਲੀਆ ਪਾ ਕੇ ਆਉਂਦਾ ਅਤੇ ਉਹਨਾਂ ਕੀੜੀਆਂ ਨੇ ਮਨ ਵਿੱਚ ਐਸਾ ਸੋਚਿਆ ਕਿ ਉਹਨਾਂ ਇਹਦੇ ਘਰ ਜਾ ਕੇ ਭਾਉਣ ਲਾ ਦਈਏ। ਅਤੇ ਉਹਨਾਂ ਕੀੜੀਆਂ ਨੇ ਜਦੋਂ ਘਰ ਵਿੱਚ ਭਾਉਣ ਲਾਇਆ, ਗੱਲ ਪ੍ਰਮਾਣ ਹੁੰਦਾ ਸਮਝਣ ਵਾਸਤੇ ਮਨ ਦੀ ਅਵਸਥਾ, ਮੈਂ ਉਹਨੂੰ ਕਲੈਰੀਫਾਈ ਕਰਦਾ ਕਿ ਮਨ ਕੀ ਹੁੰਦਾ, ਮਨੁੱਖ ਦੇ ਮਨ ਵਿੱਚ ਚੇਂਜ ਕਿੰਨੀ ਤੇਜ਼ੀ ਨਾਲ ਆਉਂਦੀ। ਗੱਲ ਆਪਣੀ ਰੁਕੀ ਹੈ ਕਿ ਬੀਬੀ ਕੌਲਾਂ ਜਿਹਦੇ ਮਨ ਉੱਤੇ ਬਾਣੀ ਦਾ ਰੰਗ ਚੜਿਆ ਹੋਇਆ, ਉਹਦੇ ਮਨ ਵਿੱਚ ਇਹ ਖਿਆਲ ਆ ਗਿਆ ਕਾਸ਼ ਮੇਰੀ ਕੁੱਖ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਰਗਾ ਬੇਟਾ ਪੈਦਾ ਹੋਵੇ। ਗੱਲ ਆਪਣੀ ਇੱਥੇ ਰੁਕੀ ਹੋਈ ਅਤੇ ਉਹ ਕੀੜੀਆਂ ਨੇ ਉਸ ਬੰਦੇ ਦੇ ਘਰ ਵਿੱਚ ਆ ਕੇ ਭਾਉਣ ਲਾ ਦਿੱਤਾ ਜਿਹੜਾ ਦਲੀਆ ਪਾਉਣ ਵਾਸਤੇ ਜਾਂਦਾ ਸੀ, ਤਿਲ ਚੌਲੀ ਪਾਉਣ ਵਾਸਤੇ ਜਾਂਦਾ ਸੀ। ਜਦੋਂ ਕੀੜੀਆਂ ਨੇ ਘਰ ਵਿੱਚ ਭਾਉਣ ਲਾਇਆ, ਹੁਣ ਕੀੜੀਆਂ ਹਲ ਹਲ ਕਰਦੀਆਂ ਉਹਦੇ ਘਰ ਵਿੱਚ ਫਿਰਦੀਆਂ ਨੇ, ਭਾਉਣ ਲੱਗਾ ਹੋਇਆ ਵਿਹੜੇ ਵਿੱਚ ਵੇਖਦਾ। ਅਤੇ ਉਹ ਮਨ ਜਿਹੜਾ ਕਹਿੰਦਾ ਸੀ ਕੀੜੀਆਂ ਭੁੱਖੀਆਂ ਨੇ, ਮੈਂ ਉਹਨਾਂ ਨੂੰ ਦਲੀਆ ਪਾ ਕੇ ਆਉਣਾ, ਉਹ ਕੀੜੀਆਂ ਦੀ ਇਸ ਅਵਸਥਾ ਨੂੰ ਵੇਖ ਕੇ ਉਹਨੇ ਆਖਿਆ ਅਤੇ ਮੈਂ ਪਰੇਸ਼ਾਨ ਹੋ ਗਿਆ। ਉਹਨੇ ਆਖਿਆ ਕਿਉਂ ਨਾ ਮੈਂ ਸਪਰੇਅ ਕਰ ਦੇਵਾਂ ਇਹਨਾਂ ਕੀੜੀਆਂ ਨੂੰ ਮਾਰ ਦੇਵਾਂ। ਅਤੇ ਉਹੀ ਬੰਦਾ ਜਿਹੜਾ ਦਲੀਆ ਪਾਉਣ ਜਾਂਦਾ ਸੀ, ਉਹ ਦਵਾਈਆਂ ਵਾਲੀ ਦੁਕਾਨ ਵੱਲ ਨੂੰ ਜਾਂਦਾ ਸੀ ਦਵਾਈ ਲੈਣ ਵਾਸਤੇ, ਤਾਂ ਕਿ ਸਪਰੇਅ ਕਰਕੇ ਇਹਨਾਂ ਕੀੜੀਆਂ ਦੇ ਜੀਵਨ ਦਾਨ ਕਰ ਦੇਵਾਂ। ਹੁਣ ਦੋਨੋਂ ਬੰਨੇ ਮਨ ਹੈ, ਇੱਕ ਬੰਨੇ ਕੀੜੀਆਂ ਨੂੰ ਭੁੱਖੀਆਂ ਦੇਖ ਕੇ ਦਲੀਆ ਪਾਉਣਾ ਅਤੇ ਇੱਕ ਬੰਨੇ ਜਦੋਂ ਘਰ ਆ ਗਈਆਂ, ਕੀੜੀਆਂ ਉਹੀ ਨੇ, ਮਨੁੱਖ ਵੀ ਉਹੀ ਹੈ। ਲੇਕਿਨ ਮਨ ਦੀ ਅਵਸਥਾ ਹੋ ਗਈ, ਇੱਕ ਬੰਨੇ ਉਹਨਾਂ ਨੂੰ ਦਲੀਆ ਪਾਉਣਾ ਰੱਜਣ ਵਾਸਤੇ ਅਤੇ ਇੱਕ ਬੰਨੇ ਉਹਨਾਂ ਦੀ ਮੌਤ ਦਾ ਇੰਤਜ਼ਾਮ ਕਰਨਾ। ਮਨ ਦੀ ਅਵਸਥਾ ਦੀ ਕਹਾਣੀ, ਮਨ ਪਤਾ ਨਹੀਂ ਕਰੋ ਕਿੰਨਾ ਕੁ ਚੰਗਾ ਸੋਚ ਜਾਏ ਅਤੇ ਮਨ ਵਿੱਚ ਨਾ ਜਾਣੇ ਕਦੋਂ ਭੈੜਾ ਖਿਆਲ ਆ ਜਾਏ, ਮਾੜਾ ਖਿਆਲ ਆ ਜਾਏ। ਹੁਣ ਕੌਲਾਂ ਦੇ ਮਨ ਵਿੱਚ ਜਿਹੜਾ ਖਿਆਲ ਆਇਆ, ਉਹਦੀ ਤਰਜਮਾਨੀ ਮੇਰੇ ਸਾਥੀ ਕਵਿਤਾ ਦੀ ਸ਼ਕਲ ਵਿੱਚ ਕਹਿਣ ਲੱਗੇ ਨੇ, ਬੰਦਗੀ ਕਰਨ ਵਾਲੀ ਰੂਹ ਹੈ, ਸੇਵਾ ਕਰਨ ਵਾਲੀ ਰੂਹ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰਦੀ ਹੈ, ਅਤੇ ਉਹਦਾ ਮਨ ਕਿਸ ਤਰੀਕੇ ਨਾਲ ਆ ਕੇ ਡੋਲਿਆ, ਉਹਦੇ ਮਨ ਦੀ ਅਵਸਥਾ ਦੀ ਕਹਾਣੀ ਤਰਲੋਚਨ ਸਿੰਘ ਭੁਮੱਦੀ ਦਾ ਢਾਡੀ ਜਥਾ ਆਪਦੇ ਸਾਹਮਣੇ ਇਉਂ ਕਰ।
Thank you.
ਪਮਹਤੀ ਗੁਰਾਂ ਨੂੰ ਫਿਰ ਗੱਲ ਮਕਾਵੇ।
ਸਿਆਣੇ ਕਹਿੰਦੇ ਨੇ ਮੂੰਹ ਆਈ ਬਾਤ ਨਾ ਰਹਿੰਦੀ। ਕਈ ਵਾਰੀ ਮਨੁੱਖੀ ਮਨ ਵਿੱਚ ਕੋਈ ਗੱਲ ਆ ਜਾਂਦੀ ਹੈ ਅਤੇ ਉਹ ਕਹਿੰਦਾ ਮੈਂ ਕਹਿਣੀ ਨਹੀਂ, ਪਰ ਯਾਦ ਰੱਖਿਓ ਬੰਦਾ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਜਿਹੜੀ ਗੱਲ ਮਨ ਵਿੱਚ ਆ ਗਈ ਨਾ ਉਹ ਜ਼ਬਾਨ ਵਿੱਚੋਂ ਕਹੀ ਜਾਂਦੀ। ਹੁਣ ਕੌਲਾਂ ਦੇ ਮਨ ਵਿੱਚ ਐਸਾ ਖਿਆਲ ਆ ਗਿਆ ਜਿਹੜਾ ਜ਼ਿਕਰ ਮੈਂ ਤੁਹਾਡੇ ਨਾਲ ਕਰਕੇ ਆਇਆ, ਕਾਸ਼ ਮੇਰੀ ਕੁੱਖ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਰਗਾ ਬੇਟਾ ਪੈਦਾ। ਕਿੰਨੇ ਦਿਨ ਇਹ ਗੱਲ ਆਪਣੇ ਮਨ ਵਿੱਚ ਲੈ ਕੇ ਘੁੰਮਦੀ ਰਹੀ, ਲੇਕਿਨ ਜਦੋਂ ਗੱਲ ਮਨ ਵਿੱਚ ਆ ਜਾਏ ਮਨ ਬੇਕਾਬੂ ਹੋ ਜਾਂਦਾ। ਅਤੇ ਇੱਕ ਦਿਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਗਲ ਵਿੱਚ ਪੱਲਾ ਪਾ ਕੇ ਚੁੰਨੀ ਰੱਖਿਆ, ਪਾਤਸ਼ਾਹ ਮਨ ਬੇਕਾਬੂ ਹੋ ਗਿਆ, ਇੱਕ ਬੇਨਤੀ ਆਪ ਜੀ ਨੂੰ ਕਰ ਲੈਂਦੇ। ਸਤਿਗੁਰੂ ਕਹਿਣ ਲੱਗੇ ਨੇ, ਕਹੋ ਕੌਲਾ ਕੀ ਕਹਿਣਾ ਚਾਹੁੰਦੇ? ਮਹਾਰਾਜ ਮੈਂ ਚਾਹੁੰਦੀ ਹਾਂ ਕਿ ਮੇਰੇ ਘਰ ਮੇਰੀ ਕੁੱਖ ਵਿੱਚੋਂ ਤੁਹਾਡੇ ਵਰਗਾ ਬੇਟਾ ਜਨਮ ਲਿਆ। ਵੇਖੋ ਕੌਲਾਂ ਦੇ ਮਨ ਦੀ ਅਵਸਥਾ ਕੈਸੀ ਹੈ। ਮਨ ਉੱਤੇ ਬਾਣੀ ਦਾ ਰੰਗ ਚੜਿਆ ਹੋਇਆ, ਸੇਵਾ ਭਾਵਨਾ ਨਾਲ ਸਾਰੀ ਜ਼ਿੰਦਗੀ, ਬਹੁਤ ਜ਼ਿੰਦਗੀ ਦਾ ਲੰਮਾ ਪੱਖ ਹੈ ਜਿਹੜਾ ਸੇਵਾ ਕਰਦਿਆਂ ਨਿਭਾ ਦਿੱਤਾ, ਲੇਕਿਨ ਮਨ ਵਿੱਚ ਮਨ ਬੇਕਾਬੂ ਹੋ ਗਿਆ ਅਤੇ ਮਨ ਵਿੱਚੋਂ ਇਹ ਭਾਵਨਾ ਪੈਦਾ ਹੋ ਗਈ। ਜਦੋਂ ਛੇਵੇਂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਉਹਨੇ ਬੇਨਤੀ ਕੀਤੀ, ਸੁਣਨ ਵਾਲੀ ਸੰਗਤ ਵੀ ਹੈਰਾਨ ਹੈ, ਅਤੇ ਮਹਾਰਾਜ ਨੇ ਆਖਿਆ ਕੌਲਾਂ ਇਹ ਤੇਰੇ ਮਨ ਵਿੱਚ ਖਿਆਲ ਕਿਉਂ ਆ ਗਿਆ? ਇੰਨੀ ਉੱਚੀ ਅਵਸਥਾ 'ਤੇ ਜਾ ਕੇ ਕੇਵਲ ਇੱਕ ਦੁਨਿਆਵੀ ਮੰਗ ਤੇਰੇ ਮਨ ਵਿੱਚ ਭਾਰੀ ਹੋ ਗਈ। ਹੁਣ ਪੰਕਤੀ ਤਾਂ ਛੋਟੀ ਹੈ ਨਾ, ਕਈ ਵਾਰੀ ਗੱਲ ਛੋਟੀ ਹੁੰਦੀ ਹੈ ਅਤੇ ਉਹਦੇ ਅਰਥ ਬਹੁਤ ਵੱਡੇ ਹੁੰਦੇ ਨੇ। ਮੈਂ ਇਸ ਗੱਲ ਨੂੰ ਸਮਝਾਉਣ ਵਾਸਤੇ ਇੱਕ ਛੋਟਾ ਜਿਹਾ ਪ੍ਰਮਾਣ ਤੁਹਾਡੇ ਨਾਲ ਸਾਂਝਾ ਕਰਦਾ, ਕਿਉਂਕਿ ਪ੍ਰਮਾਣ ਨਾਲ ਗੱਲ ਬਹੁਤ ਸੌਖੀ ਸਮਝ ਵਿੱਚ ਆ ਜਾਂਦੀ। ਇੱਕ ਪੰਕਤੀ ਮੈਂ ਬੋਲੀਏ, ਮੈਂ ਚਾਹੁੰਦੀ ਹਾਂ ਕਿ ਮੇਰੇ ਘਰ ਵਿੱਚ ਤੁਹਾਡੇ ਵਰਗਾ ਪੁੱਤਰ ਪੈਦਾ ਹੋਵੇ। ਹੁਣ ਇਹਦੇ ਅਰਥਾਂ ਨੂੰ ਸਮਝਣ ਵਾਸਤੇ ਜਿਹੜੇ ਸਿਆਣੇ ਸੂਝਵਾਨ ਸੱਜਣ ਨੇ, ਉਹਨਾਂ ਨੂੰ ਬਹੁਤ ਜਲਦੀ ਇਹ ਗੱਲ ਸਮਝ ਵਿੱਚ ਆ ਗਈ, ਲੇਕਿਨ ਛੋਟੀ ਜਿਹੀ ਗੱਲ ਦੇ ਅਰਥ ਕਿੱਡੇ ਵੱਡੇ ਹੁੰਦੇ ਨੇ। ਮੈਨੂੰ ਇੱਕ ਪ੍ਰਮਾਣ ਚੇਤੇ ਆ ਗਿਆ, ਸਮੇਂ ਦੀ ਪਾਬੰਦੀ ਦੇ ਦਾਇਰੇ ਵਿੱਚ ਰਹਿ ਕੇ ਉਹ ਪ੍ਰਮਾਣ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਕਹਿੰਦੇ ਨੇ ਇੱਕ ਰਾਜੇ ਦਾ ਦਰਬਾਰ ਲੱਗਿਆ ਹੋਇਆ, ਇੱਕ ਨਾਤੇ ਨੱਤੀ ਤਮਾਸ਼ਾ ਕਰਦੇ ਕਰਦੇ ਰਾਜੇ ਦੇ ਮਹਿਲ ਕੋਲੋਂ ਲੰਘੇ। ਉਹਨਾਂ ਨੇ ਆਖਿਆ ਅੱਜ ਕਿਤੋਂ ਕੋਈ ਪੈਸਾ ਨਹੀਂ ਬਣਿਆ। ਨੱਟ ਅਤੇ ਨੱਟਣੀ ਕੀ ਹੁੰਦੇ ਸਨ? ਮੇਰੀ ਉਮਰ ਦੇ ਬੰਦੇ ਜਾਂ ਮੇਰੇ ਤੋਂ ਵੱਡੀ ਉਮਰ ਦੇ ਬੰਦੇ ਜਾਣਦੇ ਨੇ, ਜਿਹੜੇ ਪੰਜਾਬ ਤੋਂ ਆਏ ਨੇ, ਪਿੰਡਾਂ ਵਿੱਚ ਨੱਟ ਅਤੇ ਨੱਟਣੀ ਤਮਾਸ਼ਾ ਕਰਨ ਆਉਂਦੇ ਸਨ। ਉਦੋਂ ਬਾਂਸ ਕੱਟ ਲੈਂਦੇ ਸਨ, ਬਾਂਸ ਉੱਤੇ ਇੱਕ ਰੱਸੀ ਬੰਨ ਲੈਣੀ ਅਤੇ ਰੱਸੀ ਉੱਤੇ ਕਲਾਬਾਜ਼ੀਆਂ ਖਾਂਦੀ ਸੀ ਉਹ ਨੱਟਣੀ, ਅਤੇ ਜਿਹੜਾ ਨੱਟ ਹੁੰਦਾ ਸੀ ਉਹ ਢੋਲਕ 'ਤੇ ਤਾਲ ਦਿੰਦਾ ਸੀ, ਉਹਨੇ ਢੋਲਕ ਵਜਾਈ ਜਾਣੀ ਅਤੇ ਨੱਟਣੀ ਨੇ ਉਹ ਤਾਲ ਦੇ ਨਾਲ ਕਲਾਬਾਜ਼ੀਆਂ ਪਾਉਣੀਆਂ, ਅਤੇ ਲੋਕਾਂ ਨੇ ਉਹਨਾਂ ਦੇ ਆਰਟ ਤੋਂ ਖੁਸ਼ ਹੋ ਕੇ ਉਹਨਾਂ ਨੂੰ ਪੈਸੇ ਦੇ ਦੇਣੇ, ਦੁਆਨੀ ਚਵਾਨੀ ਜੋ ਵੀ ਉਸ ਸਮੇਂ ਦਾ ਪੈਸਾ ਸੀ ਤਾਂ ਦੇ ਦੇਣਾ। ਨਰਤੇ ਨੱਟੀ ਨੇ ਆਖਿਆ ਅੱਜ ਕੋਈ ਪੈਸਾ ਨਹੀਂ ਬਣਿਆ, ਚਲੋ ਰਾਜੇ ਦੇ ਮਹਿਲਾਂ ਵਿੱਚ ਤਮਾਸ਼ਾ ਕਰਦੇ, ਇੱਥੋਂ ਕੁਝ ਮਿਲ ਜਾਏਗਾ, ਬੱਚੇ ਤਾਂ ਭੁੱਖੇ ਨਹੀਂ ਰਹਿਣਗੇ। ਨਰਤੇ ਨੱਟੀ ਰਾਜੇ ਦੇ ਦਰਬਾਰ ਵਿੱਚ ਪੇਸ਼ ਹੋਏ ਅਤੇ ਕਹਿਣ ਲੱਗੇ ਨੇ, ਰਾਜਨ ਅਸੀਂ ਤੇਰੇ ਦਰਬਾਰ ਵਿੱਚ ਤਮਾਸ਼ਾ ਕਰਨਾ। ਹੁਣ ਰਾਜਾ ਬੜੇ ਕੰਜੂਸ ਸੁਭਾਅ ਦਾ ਹੈ, ਉਹਨੇ ਸ਼ਰਤ ਰੱਖ ਦਿੱਤੀ, ਤਮਾਸ਼ਾ ਦਿਖਾਓ ਜੀ ਸਦਕੇ ਮੈਂ ਵੇਖਾਂਗਾ ਤਮਾਸ਼ਾ, ਲੇਕਿਨ ਮੇਰੀ ਸ਼ਰਤ ਹੈ ਤਮਾਸ਼ਾ ਦੇਖਣ ਦੇ ਬਦਲੇ ਮੈਂ ਤੁਹਾਨੂੰ ਦੇਣਾ ਕੁਝ ਨਹੀਂ, ਮੇਰੇ ਕੋਲੋਂ ਕਿਸੇ ਪੈਸੇ ਦੀ ਉਮੀਦ ਨਾ ਰੱਖਿਓ। ਨੱਟੇ ਨੱਟੀ ਨੇ ਆਖਿਆ ਰਾਜ ਮਹਿਲ ਹੈ, ਰਾਜਾ ਆਪ ਆਏਗਾ, ਰਾਜੇ ਦੀਆਂ ਮਹਾਰਾਣੀਆਂ ਆਉਣਗੀਆਂ, ਇਹਦੇ ਪਰਿਵਾਰਕ ਮੈਂਬਰ ਆਉਣਗੇ, ਬੇਟਾ ਬੇਟੀ ਜਿੰਨੇ ਵੀ ਪਰਿਵਾਰਕ ਮੈਂਬਰ ਨੇ ਵੇਖਣਗੇ, ਰਾਜਾ ਨਹੀਂ ਦੇਵੇਗਾ ਤੇ ਕੋਈ ਹੋਰ ਪੈਸਾ ਦੇ ਦੇਵੇਗਾ। ਕੰਮ ਤੇ ਇੱਕੋ ਹੀ ਹੈ ਨਾ, ਵੀ ਪੈਸਾ ਮਿਲ ਜਾਏ, ਆਪਣੀ ਕਲਾ ਦਾ ਵਿਖਾਵਾ ਕਰਨਾ, ਪੈਸਾ ਮਿਲ ਜਾਏ। ਰਾਜੇ ਨੇ ਸੱਦ ਲਿਆ ਸਾਰਾ ਪਰਿਵਾਰ, ਨੱਟ ਤੇ ਨੱਟਣੀ ਨੇ ਆਪਣਾ ਤਮਾਸ਼ਾ ਕਰਨਾ ਸ਼ੁਰੂ ਕਰ ਦਿੱਤਾ, ਦੋ ਬਾਂਸ ਕੱਢੇ, ਰੱਸੀ ਬੰਨੀ, ਨੱਟ ਨੇ ਢੋਲਕ ਵਜਾਉਣੀ ਸ਼ੁਰੂ ਕਰ ਦਿੱਤੀ ਅਤੇ ਨੱਟਣੀ ਨੇ ਉਸ ਰੱਸੀ ਦੇ ਉੱਤੇ ਕਲਾਬਾਜ਼ੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਕੋਈ ਪੈਸਾ, ਉਹਨਾਂ ਨੇ ਜਿਹੜਾ ਕੱਪੜਾ ਵਿਛਾਇਆ ਹੋਇਆ, ਕੋਈ ਬੰਦਾ ਉਹਦੇ 'ਤੇ ਕੋਈ ਪੈਸਾ ਨਹੀਂ ਸੁੱਟਦਾ, ਸੁੱਟੇ ਤਾਂ ਜੇ ਰਾਜਾ ਸੁੱਟੇ। ਹੁਣ ਰਾਜੇ ਦੇ ਹੁਕਮਾਂ ਦੀ ਉਲੰਘਣਾ ਤਾਂ ਹੋ ਨਹੀਂ ਸਕਦੀ, ਜਿਹੜਾ ਵੱਡਾ ਬੰਦਾ ਹੁੰਦਾ ਜੇ ਸ਼ੁਰੂਆਤ ਉਹ ਕਰੇ, ਬਾਕੀ ਬੰਦੇ ਉਸ ਤੋਂ ਪਿੱਛੋਂ ਸ਼ੁਰੂਆਤ ਕਰਦੇ ਨੇ। ਰਾਜੇ ਨੇ ਪਹਿਲਾਂ ਕਹਿ ਦਿੱਤੀ ਗੱਲ, ਮੈਂ ਤੁਹਾਨੂੰ ਕੋਈ ਕਾਣੀ ਕੌਡੀ ਦੇਣੀ ਨਹੀਂ, ਤਮਾਸ਼ਾ ਦਿਖਾ ਦਿਓ, ਲੇਕਿਨ ਪੈਸਾ ਨਹੀਂ ਦਿਆਂਗਾ। ਹੁਣ ਰਾਜਾ ਕੋਈ ਪੈਸਾ ਸੁੱਟਣ ਨੂੰ ਤਿਆਰ ਨਹੀਂ, ਅਤੇ ਰਾਜੇ ਦੇ ਮਗਰ ਜਿੰਨੇ ਵੀ ਉਹਦੇ ਵਜ਼ੀਰ ਨੇ, ਅਹਿਲਕਾਰ ਨੇ, ਸੈਨਾਪਤੀ ਨੇ, ਉਹਦੇ ਪਰਿਵਾਰਕ ਮੈਂਬਰ ਨੇ, ਕੋਈ ਦਵਾਨੀ ਚਵਾਨੀ ਸੁੱਟਦਾ ਨਹੀਂ, ਪੈਸਾ ਨਹੀਂ ਸੁੱਟਦਾ, ਅਤੇ ਤਮਾਸ਼ਾ ਕਰਦੇ ਕਰਦੇ ਨੱਟ ਅਤੇ ਨੱਟਣੀ ਆਪਣੇ ਆਪਣੇ ਮਨ ਵਿੱਚ ਬੇਚੈਨ ਹੋ ਗਏ। ਉਹਨਾਂ ਨੇ ਆਖਿਆ ਕੁਝ ਨਹੀਂ ਮਿਲਣਾ, ਚਲੋ ਤਮਾਸ਼ਾ ਸਮਾਪਤ ਕਰੀਏ। ਜਦੋਂ ਤਮਾਸ਼ਾ ਸਮਾਪਤ ਕਰਨ ਵਾਸਤੇ ਉਹਨੇ ਢੋਲਕ ਦੀ ਤਾਲ ਦਿੱਤੀ ਨਾ, ਥਾਪ ਦਿੱਤੀ, ਜਦੋਂ ਢੋਲਕ ਨੂੰ ਬੰਦ ਕਰਦੇ ਹਨ, ਤੁਸੀਂ ਵੇਖਿਆ ਹੋਵੇਗਾ ਅਜੀਬ ਤਰੀਕੇ ਦੀ ਇੱਕ ਤਾਲ ਵੱਜਦੀ ਹੈ, ਉਹਦੀ ਸਮਾਪਤੀ ਦੀ ਜਦੋਂ ਉਹਨੇ ਤਾਲ ਦਿੱਤੀ, ਉਹਨੇ ਤਾਲ ਕੁਝ ਹੋਰ ਦੇ ਦਿੱਤੀ ਅਤੇ ਨੱਟਣੀ ਨੇ ਕਲਾਬਾਜ਼ੀ ਕੁਝ ਹੋਰ ਪਾ ਦਿੱਤੀ। ਇਹਨੂੰ ਕਹਿੰਦੇ ਨੇ ਬੇਤਾਲਾ ਹੋਣਾ, ਨਹੀਂ ਤਾਂ ਜਿਹੋ ਜਿਹੇ ਢੋਲਕ ਵਜਾਉਂਦਾ ਸੀ ਉਸ ਤਰੀਕੇ ਨਾਲ ਨੱਟਣੀ ਕਲਾਬਾਜ਼ੀ ਖਾਂਦੀ ਸੀ। ਉਹਦੀ ਕਲਾਬਾਜ਼ੀ ਵਿੱਚ, ਉਹਦੇ ਨ੍ਰਿਤ ਵਿੱਚ ਅਤੇ ਉਹਦੇ ਢੋਲਕ ਦੇ ਤਾਲ ਵਿੱਚ ਇੱਕ ਸਮ ਸੀ, ਦੋਨੋਂ ਇੱਕ ਤਰੀਕੇ ਨਾਲ, ਉਹ ਢੋਲਕ ਦੀ ਤਾਲ ਦਿੰਦਾ ਸੀ, ਉਹ ਕਲਾਬਾਜ਼ੀ ਪਾਉਂਦੀ ਸੀ, ਪਰ ਹੋਇਆ ਕੀ, ਉਹਨੇ ਤਾਲ ਹੋਰ ਦੇ ਦਿੱਤੀ। ਤੇ ਨਟਣੀ ਨੇ ਕਲਾਬਾਜੀ ਹੋਰ ਪਾ ਦਿੱਤੀ ਤੇ ਨਟ ਪਰੇਸ਼ਾਨ ਹੋ ਗਿਆ ਆਹ ਕੀ ਹੋਇਆ ਇਹ ਬੇਤਾਲੀ ਹੋ ਗਈ। ਦੋ ਗੱਲਾਂ ਹੁੰਦੀਆਂ ਨੇ ਸਾਡੇ ਸੰਗੀਤ ਦੀ ਦੁਨੀਆਂ ਵਿੱਚ, ਇੱਕ ਹੁੰਦਾ ਬੇਸੁਰਾ ਹੋਣਾ ਤੇ ਇੱਕ ਹੁੰਦਾ ਬੇਤਾਲਾ ਹੋਣਾ। ਬੇਸੁਰੇ ਬੰਦੇ ਨੂੰ ਤੇ ਲੋਕ ਮਾਫ ਕਰ ਦਿੰਦੇ ਨੇ, ਕੀਰਤਨੀਆਂ ਬੇਸੁਰਾ ਹੋ ਜਾਏ, ਢਾਡੀ ਬੇਸੁਰਾ ਹੋ ਜਾਏ, ਇਹਨੂੰ ਤੇ ਮਾਫ ਕਰ ਦਿੰਦੇ ਨੇ ਬੰਦੇ, ਪਰ ਜਿਹੜਾ ਬੇਤਾਲਾ ਹੋ ਜਾਏ ਨਾ ਉਹਨੂੰ ਸੁਰ ਵਾਲਾ ਬੰਦਾ ਮਾਫ ਨਹੀਂ ਕਰਦਾ। ਉਹ ਕਹਿੰਦਾ ਜਾ ਤੂੰ ਤਾਂ ਬੇਤਾਲਾ ਹੋ ਗਿਆ, ਬੇਤਾਲੇ ਨੂੰ ਮਾਫ ਨਹੀਂ ਕਰਦੇ। ਸੁਰ ਅਤੇ ਬੇਸੁਰ ਦਾ ਫਰਕ ਕਿੰਨਾ, ਜਿੰਨਾ ਦੇਵਤੇ ਤੇ ਰਾਕਸ਼ ਦਾ ਫਰਕ ਹੈ। ਸੁਰ ਦੇਵਤਾ ਹੈ ਤੇ ਬੇਸੁਰਾ ਰਾਕਸ਼ ਹੈ, ਤੇ ਬੇਤਾਲਾ ਉਸ ਤੋਂ ਵੀ ਅੱਗੇ ਚਲਾ ਗਿਆ। ਬੇਤਾਲੀ ਉਹਨੇ ਕਲਾਬਾਜੀ ਪਾ ਦਿੱਤੀ ਤੇ ਨਟ ਪਰੇਸ਼ਾਨ ਹੋ ਗਿਆ। ਉਹਨੇ ਢੋਲਕ ਦੇ ਨਾਲ ਬੈਠੇ ਇੱਕ ਗੱਲ ਆਖੀ ਉੱਚੀ ਆਵਾਜ਼ ਵਿੱਚ, ਕਹਿੰਦਾ ਬਹੁਤ ਗਈ ਥੋੜ੍ਹੀ ਰਹੀ, ਥੋੜ੍ਹੀ ਵੀ ਫੁੰਨ ਜਾਏ। ਨਟ ਕਹੇ ਸੁੰਦਰੀ ਨਟਨੀ ਅਵਤਾਲ ਭੰਗ ਕਿਉਂ ਖਾਏ। ਇੱਕ ਵਾਰੀ ਫਿਰ ਸੁਣਿਓ ਗੱਲ, ਬਹੁਤ ਗਈ ਥੋੜ੍ਹੀ ਰਹੀ ਥੋੜ੍ਹੀ ਵੀ ਫੁੰਨ ਜਾਏ, ਨਟ ਕਹੇ ਸੁੰਦਰੀ ਨਟਨੀ ਅਵਤਾਲ ਭੰਗ ਕਿਉਂ ਖਾਏ। ਅਤੇ ਜਦੋਂ ਇਹ ਸ਼ਬਦ ਰਾਜੇ ਦੀ ਕੁੜੀ ਨੇ ਸੁਣੇ ਨਾ, ਉਹਦੇ ਗਲ ਵਿੱਚ 9 ਲੱਖਾਂ ਹਾਰ ਸੀ, ਉਹਨੇ 9 ਲੱਖਾਂ ਹਾਰ ਆਪਣੇ ਗਲ 'ਚੋਂ ਲਾਇਆ ਅਤੇ ਨਟ ਨੇ ਜਿਹੜਾ ਕੱਪੜਾ ਵਿਛਾਇਆ ਉਹਦੇ 'ਤੇ ਰੱਖ ਦਿੱਤਾ। ਰਾਜਾ ਹੈਰਾਨ, ਰਾਜੇ ਦਾ ਮੁੰਡਾ ਉੱਠਿਆ, ਉਹਦੀ ਅੰਗੂਠੀ ਦੇ ਵਿੱਚ, ਉਹਦੀ ਉਂਗਲੀ ਦੇ ਵਿੱਚ ਬਹੁਤ ਮਹਿੰਗੀ ਅੰਗੂਠੀ ਹੈ ਨਗੀਨਿਆਂ ਨਾਲ ਜੜੀ ਹੋਈ, ਉਹਨੇ ਅੰਗੂਠੀ ਲਾਈ ਅਤੇ ਨਟ ਨੇ ਜਿਹੜਾ ਕੱਪੜਾ ਵਿਛਾਇਆ ਉਹਦੇ 'ਤੇ ਰੱਖ ਦਿੱਤੀ। ਤਮਾਸ਼ਾ ਬੰਦ ਹੋ ਗਿਆ। ਰਾਜੇ ਨੇ ਆਪਣੇ ਬੇਟੇ ਅਤੇ ਬੇਟੀ ਨੂੰ ਆਵਾਜ਼ ਮਾਰ ਕੇ ਆਖਿਆ, ਤੁਸੀਂ ਕੀ ਕੀਤਾ? ਮੈਂ ਤੁਹਾਨੂੰ ਆਖਿਆ ਸੀ ਇਹਨੂੰ ਇੱਕ ਪੈਸਾ ਦੇਣਾ ਨਹੀਂ, ਇਹਨਾਂ ਨੇ ਇਸੇ ਸ਼ਰਤ ਉੱਤੇ ਮੈਂ ਤਮਾਸ਼ਾ ਵੇਖਣ ਲਈ ਸਹਿਮਤ ਹੋਇਆ ਸਾਂ, ਤਮਾਸ਼ਾ ਵਿਖਾ ਦਿਓ ਲੇਕਿਨ ਇੱਕ ਪੈਸਾ ਦੇਵਾਂਗਾ ਨਹੀਂ। ਅਤੇ ਤੁਸੀਂ 9 ਲੱਖ ਹਾਰ ਦੇ ਦਿੱਤਾ, ਕੀਮਤੀ ਅੰਗੂਠੀ ਦੇ ਦਿੱਤੀ। ਅਤੇ ਰਾਜੇ ਦੀ ਲੜਕੀ ਨੇ ਆਖਿਆ, ਪਿਤਾ ਜੀ ਤੁਸੀਂ 9 ਲੱਖ ਦੇ ਹਾਰ ਦੀ ਕੀਮਤ ਵੱਲ ਨਾ ਵੇਖੋ, ਇਹ ਬੰਦੇ ਦੇ ਸ਼ਬਦ ਨੇ ਤੁਹਾਡੀ ਜ਼ਿੰਦਗੀ ਬਚਾ ਦਿੱਤੀ, ਤੁਹਾਡੀ ਚਿੱਟੀ ਪੱਗ ਹੈ ਜਿਹੜੀ ਇਹਨੂੰ ਦਾਗ ਲੱਗਣ ਤੋਂ ਬਚਾ ਦਿੱਤਾ। ਹੁਣ ਵੇਖੋ ਇੱਕ ਪੰਕਤੀ ਅਰਥ ਕੈਸੇ ਕਰਦੀ ਹੈ। ਗੱਲ ਮੈਂ ਸਪਸ਼ਟ ਕਰਨ ਲੱਗਾ ਕਿ ਕੌਲਾਂ ਨੇ ਆਖਿਆ, ਪਾਤਸ਼ਾਹ ਮੈਂ ਤੁਹਾਡੇ ਵਰਗਾ ਬੇਟਾ ਚਾਹੁੰਦੀ ਹਾਂ। ਗੱਲ ਮੈਂ ਇਹਨੂੰ ਸਪਸ਼ਟ ਕਰਨ ਲੱਗਾ ਵੀ ਇੱਕ ਸ਼ਬਦ ਦੇ ਕੈਸੇ ਕੈਸੇ ਅਰਥ ਹੁੰਦੇ। ਰਾਜਾ ਕਹਿਣ ਲੱਗਾ, ਕਿਵੇਂ? ਕਹਿਣ ਲੱਗੀ, ਤੁਸੀਂ ਕੰਜੂਸ ਹੋ, ਤੁਸੀਂ ਮੇਰੀ ਸ਼ਾਦੀ ਇਸ ਕਰਕੇ ਨਹੀਂ ਕਰਦੇ ਕਿ ਸ਼ਾਦੀ 'ਤੇ ਪੈਸੇ ਲੱਗਣਗੇ। ਉਮਰ ਮੇਰੀ ਲੰਘਦੀ ਜਾ ਰਹੀ ਹੈ ਅਤੇ ਮੈਂ ਮਨ ਵਿੱਚ ਫੈਸਲਾ ਕੀਤਾ ਸੀ ਅੱਜ ਮੈਂ ਤੁਹਾਡੇ ਵਜ਼ੀਰ ਦੇ ਲੜਕੇ ਨਾਲ ਸ਼ਾਦੀ ਕਰਕੇ ਤੁਹਾਡੇ ਮਹਿਲਾਂ ਵਿੱਚੋਂ ਚਲੀ ਜਾਣਾ ਸੀ, ਮੈਂ ਫੈਸਲਾ ਕਰ ਲਿਆ ਸੀ। ਲੇਕਿਨ ਨਟ ਨੇ ਇੱਕ ਸ਼ਬਦ ਬੋਲਿਆ, ਉਹਨੇ ਆਖਿਆ ਬਹੁਤ ਗਈ ਥੋੜ੍ਹੀ ਰਹੀ ਥੋੜ੍ਹੀ ਵੀ ਫੁੰਨ ਜਾਏ। ਜਦੋਂ ਇਹਨੇ ਆਖਿਆ ਨਾ ਬਹੁਤ ਗਈ ਥੋੜ੍ਹੀ ਰਹੀ ਥੋੜ੍ਹੀ ਵੀ ਫੁੰਨ ਜਾਏ, ਵੇਖੋ ਗੱਲ ਕੈਸੇ ਅਰਥ ਕਰਦੀ। ਕਹਿੰਦੀ ਮੈਂ ਆਪਣੇ ਮਨ ਵਿੱਚ ਫੈਸਲਾ ਕੀਤਾ, ਮਨਾ ਤੇਰੇ ਬਾਪ ਦੀ ਬਹੁਤੀ ਉਮਰ ਬਤੀਤ ਹੋ ਗਈ ਅਤੇ ਥੋੜ੍ਹੀ ਰਹਿੰਦੀ ਹੈ, ਇਹਨੇ ਵੀ ਬੀਤ ਜਾਣਾ। ਜੇ ਤੇਰਾ ਬਾਪ ਤੇਰੀ ਸ਼ਾਦੀ ਨਹੀਂ ਕਰਦਾ, ਤੇਰਾ ਭਰਾ ਜਦੋਂ ਰਾਜਗੱਦੀ 'ਤੇ ਬੈਠੇਗਾ ਤੇਰੀ ਸ਼ਾਦੀ ਕਰ ਦੇਵੇਗਾ। ਆਹ ਜਿਹੜਾ ਤੂੰ ਫੈਸਲਾ ਕੀਤਾ ਘਰ ਵਿੱਚੋਂ ਦੌੜ ਜਾਣ ਦਾ, ਫੈਸਲਾ ਬਦਲ ਦੇ। ਹੁਣ ਨਟ ਨੇ ਕਿਸੇ ਹੋਰ ਐਂਗਲ ਤੋਂ ਗੱਲ ਕਹੀ, ਬਹੁਤ ਗਈ ਥੋੜ੍ਹੀ ਰਹੀ ਥੋੜ੍ਹੀ ਵੀ ਫੁੰਨ ਜਾਏ, ਨਟ ਕਹੇ ਸੁੰਦਰੀ ਨਟਨੀ ਅਵਤਾਲ ਭੰਗ ਕਿਉਂ ਖਾਏ। ਉਹ ਲੜਕੀ ਕਹਿਣ ਲੱਗੀ, ਪਿਤਾ ਜੀ ਇਹਦੇ ਸ਼ਬਦਾਂ ਨੇ ਤੁਹਾਡੀ ਇੱਜ਼ਤ ਬਚਾ ਦਿੱਤੀ। ਇਹਨੇ ਕਹਿ ਦਿੱਤਾ ਬਹੁਤ ਗਈ ਥੋੜ੍ਹੀ ਰਹੀ ਥੋੜ੍ਹੀ ਵੀ ਫੁੰਨ ਜਾਏ, ਮੈਨੂੰ ਸਮਝ ਆ ਗਈ ਬਾਪ ਦੀ ਉਮਰ ਬਤੀਤ ਹੋਣ ਵਾਲੀ ਹੈ, ਅੰਤ ਨੇੜੇ ਆ ਗਏ। ਜਿੱਥੇ ਇਹਨਾਂ 'ਚ ਸਬਰ ਕੀਤਾ, ਕੁਝ ਹੋਰ ਇੰਤਜ਼ਾਰ ਕਰ ਲਵਾਂ, ਤੁਹਾਡੀ ਇੱਜ਼ਤ ਬਚ ਗਈ। ਅਤੇ ਬੇਟੇ ਨੂੰ ਮੁਖਾਤਬ ਹੋ ਕੇ ਕਹਿਣ ਲੱਗਾ, ਤੂੰ ਇਹ ਕੀਮਤੀ ਅੰਗੂਠੀ ਉਹਦੇ ਕੱਪੜੇ 'ਤੇ ਰੱਖ ਦਿੱਤੀ ਕਿਉਂ? ਉਹ ਕਹਿਣ ਲੱਗਾ, ਪਿਤਾ ਜੀ ਮੈਨੂੰ ਰਾਜ ਕਰਨ ਦਾ ਬੜਾ ਚਾਅ ਹੈ ਅਤੇ ਤੁਸੀਂ ਮੈਨੂੰ ਕੋਈ ਅਧਿਕਾਰ ਨਹੀਂ ਦਿੰਦੇ ਅਤੇ ਮੈਂ ਫੈਸਲਾ ਕਰ ਲਿਆ ਸੀ ਆਪਣੇ ਦੋਸਤਾਂ ਦੇ ਨਾਲ, ਅੱਜ ਮੇਰੇ ਦੋਸਤਾਂ ਨੇ ਤੁਹਾਨੂੰ ਕਤਲ ਕਰ ਦੇਣਾ ਸੀ, ਮਾਰ ਦੇਣਾ ਸੀ ਅਤੇ ਤੁਹਾਡੇ ਤੋਂ ਬਾਅਦ ਗੱਦੀ ਮੈਨੂੰ ਮਿਲ ਜਾਣੀ ਸੀ, ਰਾਜ ਗੱਦੀ ਮੈਨੂੰ ਮਿਲ ਜਾਣੀ ਸੀ। ਅਤੇ ਨਟ ਨੇ ਇੱਕ ਸ਼ਬਦ ਬੋਲਿਆ, ਪੰਕਤੀ ਬੋਲੀ, ਬਹੁਤ ਗਈ ਥੋੜ੍ਹੀ ਰਹੀ ਥੋੜ੍ਹੀ ਵੀ ਫੁੰਨ ਜਾਏ। ਕਹਿੰਦਾ ਮੇਰੇ ਮਨ ਵਿੱਚੋਂ ਖਿਆਲ ਆ ਗਿਆ, ਮਨਾ ਬਾਪ ਨੂੰ ਮਾਰਨ ਦਾ ਕਲੰਕ ਆਪਣੇ ਮੱਥੇ 'ਤੇ ਨਾ ਲਵਾ, ਬਾਪ ਦੀ ਬਹੁਤੀ ਉਮਰ ਬਤੀਤ ਹੋ ਗਈ ਅਤੇ ਹੁਣ ਥੋੜ੍ਹੀ ਹੋ ਰਹਿੰਦੀ ਹੈ, ਸਬਰ ਕਰ ਇਸ ਤੋਂ ਬਾਅਦ ਤੈਨੂੰ ਇਹ ਗੱਦੀ ਮਿਲ ਜਾਣੀ ਹੈ। ਕਿਉਂ ਆਪਣੇ ਹੱਥ ਬਾਪ ਦੇ ਖੂਨ ਨਾਲ ਰੰਗਦਾ? ਇਹ ਬੰਦੇ ਦੇ ਸ਼ਬਦ ਨੇ ਤੁਹਾਡਾ ਜੀਵਨ ਬਚਾ ਦਿੱਤਾ ਅਤੇ ਮੇਰੇ ਲਈ ਬਹੁਤ ਵੱਡਾ ਇੱਕ ਪਰਮਕਾਰ ਦੀ ਕਹਾਣੀ ਦਾ ਅੰਤਰੀ ਭਾਵ ਮੇਰੇ ਮਨ ਵਿੱਚ ਸਿਰ ਦਿੱਤਾ, ਮੈਂ ਆਪਣਾ ਫੈਸਲਾ ਬਦਲ ਲਿਆ। ਹੁਣ ਵੇਖੋ ਇੱਕ ਪੰਕਤੀ ਕਹੀ ਕਿਸੇ ਹੋਰ ਐਂਗਲ ਤੋਂ, ਲੇਕਿਨ ਗਿਆਨ ਕਿਸੇ ਹੋਰ ਨੂੰ ਦੇ ਗਈ, ਸੋਚ ਕਿਸੇ ਹੋਰ ਦੇ ਮਨ ਵਿੱਚ ਪਾ ਗਈ। ਪੰਕਤੀ ਛੋਟੀ ਹੈ ਲੇਕਿਨ ਪੰਕਤੀ ਦੇ ਅਰਥ ਬਹੁਤ ਵੱਡੇ ਹੋ ਗਏ। ਅਤੇ ਹੁਣ ਇਹ ਪੰਕਤੀ ਜਿਹੜੀ ਕੌਲਾਂ ਨੇ ਆਖੀ ਹੈ, ਪਾਤਸ਼ਾਹ ਮੈਂ ਤੁਹਾਡੇ ਵਰਗਾ ਬੇਟਾ ਚਾਹੁੰਦੀ ਹਾਂ। ਸਤਿਗੁਰੂ ਮਹਾਰਾਜ ਕਹਿਣ ਲੱਗੇ ਨੇ, ਕਿਉਂ? ਕਹਿਣ ਲੱਗੀ ਮੈਂ ਸੁਣਿਆ ਸਮਾਜ ਕੋਲੋਂ ਕਿ ਪੁੱਤਰਾਂ ਨਾਲ ਨਾਂ ਰਹਿ ਜਾਂਦਾ, ਪੁੱਤਰਾਂ ਨਾਲ ਦੁਨੀਆਂ 'ਤੇ ਨਾਂ ਰਹਿੰਦਾ। ਮਹਾਰਾਜ ਨੇ ਵਚਨ ਕੀਤਾ ਜਿਹੜਾ ਇਤਿਹਾਸ ਦੇ ਪੰਨਿਆਂ ਤੋਂ ਸਾਨੂੰ ਪ੍ਰਾਪਤ ਹੁੰਦਾ। ਮਹਾਰਾਜ ਕਹਿੰਦੇ ਜੇ ਪੁੱਤਰ ਮਾੜਾ ਨਿਕਲ ਜਾਏ ਨਾ, ਨਲਾਇਕ ਨਿਕਲ ਜਾਏ ਤੇ ਨਾਂ ਨੂੰ ਕਲੰਕ ਵੀ ਲੱਗ ਜਾਂਦਾ, ਨਾਂ ਬਦਨਾਮ ਵੀ ਹੋ ਜਾਂਦਾ। ਪੁੱਤਰਾਂ ਦਾ ਨਾਂ ਨਹੀਂ ਰਹਿੰਦਾ, ਜੇ ਪੁੱਤਰ ਮਾੜਾ ਹੋਵੇ ਤੇ ਕਲੰਕ ਲੱਗ ਜਾਂਦਾ, ਮਾਂ ਬਾਪ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ। ਮਹਾਰਾਜ ਮੈਂ ਦੁਨੀਆਂ ਤੇ ਨਾਂ ਰੱਖਣਾ ਚਾਹੁੰਦੀ ਹਾਂ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ, ਕੌਲਾ ਆਪਣੇ ਮਨ ਨੂੰ ਗੁਰਬਾਣੀ ਦਾ ਇੱਕ ਵਾਰੀ ਫਿਰ ਆਸਰਾ ਦੇ, ਆਪਣੇ ਮਨ ਨੂੰ ਗੁਰਬਾਣੀ ਨਾਲ ਜੋੜ, ਉਹ ਸੱਚ ਨੂੰ ਸਮਝ, ਜਿਹੜੇ ਸੱਚ ਨੂੰ ਤੂੰ ਸਮਝਦੀ ਆਈ ਹੈ, ਜਿੱਥੋਂ ਤੱਕ ਤੇਰਾ ਨਾਂ ਰਹਿਣ ਦਾ ਤੁਲਕ ਹੈ, ਜਿੰਨਾ ਚਿਰ ਗੁਰੂ ਨਾਨਕ ਦੀ ਸਿੱਖੀ ਰਹੇਗੀ ਉਹਨਾਂ ਚਿਰ ਤੇਰਾ ਨਾਂ ਰਹੇਗਾ, ਨਾ ਪੁੱਤਰ ਕਰਕੇ ਨਹੀਂ ਰਹੇਗਾ, ਤੇਰੇ ਨਾਂ ਤੇ ਅਸੀਂ ਇੱਕ ਸਰੋਵਰ ਬਣਾਵਾਂਗੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਉੱਤੇ, ਉਹਦਾ ਨਾਂ ਰੱਖਾਂਗੇ ਕੌਲਸਰ ਸਾਹਿਬ। ਤੁਸੀਂ ਜਾਣਦੇ ਹੋਵੋਗੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਸਰੋਵਰਾਂ ਵਿੱਚ ਇਸ਼ਨਾਨ ਕੀਤੇ ਹੋਣਗੇ, ਉੱਥੇ ਇੱਕ ਸਰੋਵਰ ਹੈ ਕੌਲਸਰ ਸਾਹਿਬ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਨੇ, ਕੌਲਾਂ ਜੇ ਤੂੰ ਨਾਂ ਚਾਹੁੰਦੀ ਹੈ, ਜਿੰਨਾ ਚਿਰ ਗੁਰੂ ਨਾਨਕ ਦੀ ਸਿੱਖੀ ਰਹੇਗੀ ਤੇਰਾ ਨਾਂ ਰਹੇਗਾ, ਤੇਰੇ ਨਾਂ 'ਤੇ ਇੱਕ ਸਰੋਵਰ ਬਣਾਵਾਂਗੇ, ਲੇਕਿਨ ਆਹ ਜਿਹੜਾ ਖਿਆਲ ਤੇਰੇ ਮਨ ਵਿੱਚ ਆਇਆ ਇਹਨੂੰ ਤਾਈ ਦੇ, ਇਹਨੂੰ ਛੱਡ ਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਿਆਨ ਬਖਸ਼ ਕੇ ਉਹਨੂੰ ਉਪਦੇਸ਼ ਕਰਕੇ ਜਿਵੇਂ ਕੌਲਾਂ ਦੇ ਮਨ ਨੂੰ ਫਿਰ ਇੱਕ ਵਾਰੀ ਸੱਚ ਨਾਲ ਜੋੜਿਆ, ਅਤੇ ਕੌਲਾਂ ਦਾ ਨਾਂ ਅੱਜ ਤੱਕ ਦੁਨੀਆ ਵਿੱਚ ਜਿਉਂਦਾ। ਉਹ ਸਾਰੀ ਕਹਾਣੀ ਆਖਰੀ ਕਵਿਤਾ ਵਿੱਚ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ ਕਹਿੰਦੇ,
ਸੱਚ ਦਾ ਬਚਨ ਸੁਣਾ। ਹਾਂ ਸਤਿਗੁਰ ਹਰਗੋਬਿੰਦ ਨੇ ਸੱਚ ਦਾ ਬਚਨ ਸੁਣਾ, ਭਟਕ ਚੁੱਕੀ ਇੱਕ ਸੋਚ ਨੂੰ ਪਾਇਆ ਸਿੱਧੇ ਰਾਹ। ਸੰਸਾਰ ਕਹਿੰਦੇ ਮਨ ਨੂੰ ਹੈ ਪਰਮਹੰਮ ਦਾ ਇਹ ਮਿੱਠਾ ਸੰਸਾਰ, ਇੱਥੇ ਬੈਠ ਨਾ ਰਹਿਣਾ ਕਿਸੇ ਨੇ ਸਭ ਜਗ ਚੱਲਣ ਹਾਰ। ਸਤਿਗੁਰਾਂ ਕਰ ਦਿੱਤਾ ਉਪਦੇਸ਼, ਬਈ ਰਹਿਮਤ ਕੀਤੀ ਸਤਿਗੁਰਾਂ ਕਰ ਦਿੱਤਾ ਉਪਦੇਸ਼, ਕਹਿੰਦੇ ਹਰ ਸਖ ਤੇਰੇ ਨਾਮ ਨੂੰ ਰੱਖੂ ਯਾਦ ਹਮੇਸ਼ ਗਈ ਬਾਤ ਹੋ ਝੂਠ ਅੰਧੇਰਾ ਮੁੱਕ ਗਿਆ ਹੋ ਗਈ ਸ਼ੁਭ ਬਾਤ
ਮਹਾਰਾਜ ਨੇ ਇਹਦੇ ਨਾਂ 'ਤੇ ਇੱਕ ਸਰੋਵਰ ਬਣਾਇਆ। ਉਸ ਸਰੋਵਰ ਦਾ ਨਾਂ ਹੈ ਸ਼੍ਰੀ ਕੌਲਸਰ ਸਾਹਿਬ। ਇੱਕ ਵਾਰੀ ਸਾਰੀ ਸੰਗਤ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਮਹਾਨ ਕਮਾਈ ਦਾ ਧਿਆਨ ਧਰਕੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨੀਅਤ ਕੀਤਾ ਟਾਈਮ ਆਪਣੀ ਮੰਜ਼ਿਲ ਤੋਂ ਵੀ ਅੱਗੇ ਚਲਾ ਗਿਆ, ਮੇਰੇ ਕੋਲ ਗੁਸਤਾਖੀ ਹੋ ਗਈ, 5 ਮਿੰਟ ਮੈਂ ਜ਼ਿਆਦਾ ਲੈ ਗਿਆ, ਖਿਮਾ ਕਰ ਦੇਣਾ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ। ਆਪ ਨੇ ਜੋ ਮਾਣ ਸਨਮਾਨ ਦਿੱਤਾ ਸਭ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਖਜ਼ਾਨੇ ਭਰਪੂਰ ਕਰਨ, ਕਮਾਈ 'ਚ ਵਾਧਾ ਕਰਨ, ਕਮਾਈ 'ਚ ਬਰਕਤ ਪਾਉਣ, ਨਿਤਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨ। ਆਓ ਰੋਜ਼ਾਨਾ ਦੀ ਤਰ੍ਹਾਂ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕਰੀਏ, ਉਸ ਤੋਂ ਬਾਅਦ ਆਪਾਂ ਸਾਰੇ ਅਰਦਾਸ ਵਿੱਚ ਸ਼ਾਮਲ ਹੋ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ
ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ,
ਰਾਗ ਰਤਨਪੁਰ ਵਾਰ ਪਰੀਆਂ ਸ਼ਬਦ ਗਾਵਣ
ਆਈਆਂ,
ਸ਼ਬਦੋ ਤਾ ਗਾਵੋ ਹਰੀ ਕੇ ਰਾਮਨ ਜਿੰਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ
ਵਿਸਾਰਨਾ,
ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ
ਸਵਾਰਨਾ,
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੋ ਮਨ
ਵਿਸਾਰੇ,
ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ
ਪਾਵੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ
ਗਵਾਈਆ,
ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ
ਬਜਾਈਆ,
ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ
ਧਾਰਿਆ,
ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ
ਮਾਰਿਆ,
ਹੋਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰ, ਪਾਰ ਬ੍ਰਹਮ ਪ੍ਰਭ ਲਾਭ ਪਾਇਆ ਉਤਰੇ ਸਗਲ ਵਸੂਰ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੰਨੀਤ ਕਹਤੇ ਪਵਿੱਤ ਸਤਿਗੁਰ ਰੇਹਾ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾ ਦਿਵਸ ਰਾਤ ਦੋਹਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ